ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਨੌਲੱਖਾ ਹਾਰ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਭਾਵੇਂ ਗਰੀਬ ਆਦਮੀ ਦੀਆਂ ਝੁੱਗੀਆਂ ਹੋਣ ਜਾਂ ਰਾਜਿਆਂ ਦੇ ਮਹਿਲ, ਜੇ ਉਹਨਾਂ ਵਿੱਚ ਰਹਿੰਦੇ ਮਨੁੱਖਾਂ ਦੇ ਕਿਰਦਾਰ ਚੰਗੇ ਹੋਣ ਤਾਂ ਉਹ ਸਵਰਗ ਹਾਰ ਬਣ ਸਕਦੇ ਹਨ, ਨਹੀਂ ਤਾਂ ਨਰਕਮਈ ਹਨ। ਨਾਲ ਹੀ ਇਹ ਵੀ ਦਰਸਾਇਆ ਗਿਆ ਹੈ ਕਿ ਪਿਆਰ ਅਤੇ ਕਾਮ ਵਾਸ਼ਨਾ ਵਿੱਚ ਕਿੰਨਾ ਫਰਕ ਹੈ। ਆਰਜ਼ੀ ਤੌਰ 'ਤੇ ਭਾਵੇਂ ਕਾਮ ਵਾਸ਼ਨਾ ਪਿਆਰ 'ਤੇ ਹਾਵੀ ਹੋ ਜਾਵੇ, ਪਰ ਪਿਆਰ ਪਿਆਰ ਹੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਰਾਜਿਆਂ ਦੇ ਮਹਿਲਾਂ ਨਾਲੋਂ ਗਰੀਬ ਆਦਮੀ ਦੀਆਂ ਝੁੱਗੀਆਂ ਵਿੱਚ ਵੱਧ ਸ਼ਾਂਤੀ ਹੁੰਦੀ ਹੈ, ਪਰ ਕਈ ਵਾਰੀ ਰਾਜਿਆਂ ਦੇ ਮਹਿਲ ਵੀ ਸਵਰਗਹਾਰ ਹੋ ਸਕਦੇ ਹਨ। ਅਸਲ ਵਿੱਚ ਜ਼ਿੰਦਗੀ ਦਾ ਰਹੱਸ ਮਹਿਲ ਜਾਂ ਝੌਂਪੜੀ ਵਿੱਚ ਨਹੀਂ, ਸਗੋਂ ਉਹਨਾਂ ਵਿੱਚ ਰਹਿੰਦੇ ਮਨੁੱਖਾਂ ਦੇ ਕਿਰਦਾਰ ਵਿੱਚ ਹੈ। ਮਨੁੱਖਤਾ ਦੇ ਇਸ ਔਜੜੇ ਰਾਹ 'ਤੇ ਕਿਸੇ ਸਵੈ ਚੇਤਨਾ ਜਗਾ ਸਕਣ ਵਾਲੇ ਆਦਮੀ ਜਾਂ ਔਰਤ ਦਾ ਮਿਲਣਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੋਈ ਕੁਦਰਤ ਦੇ ਛੁਪੇ ਖਜ਼ਾਨੇ ਨਾਲ ਠੋਕਰ ਖਾ ਕੇ ਡਿੱਗਦਾ ਡਿੱਗਦਾ ਬੱਚੇ। ਰਾਜਾ ਮਨਜੀਤ ਸਿੰਘ ਦੇ ਮਹਿਲ ਵਿੱਚ ਵਿਆਹ ਦੀਆਂ ਖੁਸ਼ੀਆਂ ਸਨ। ਵਜ਼ੀਰ ਅਤੇ ਨੌਕਰ ਚਾਕਰ ਰਾਜੇ ਦੇ ਦੂਸਰੇ ਵਿਆਹ ਦੀ ਖੁਸ਼ੀ ਵਿੱਚ ਇੱਕ ਦੂਸਰੇ ਨਾਲੋਂ ਵੱਧ ਚੜ੍ਹ ਕੇ ਧਨ ਉਡਾ ਰਹੇ ਸਨ। ਰਾਜਾ ਪਹਿਲਾਂ ਵੀ ਵਿਆਹਿਆ ਹੋਇਆ ਸੀ ਅਤੇ ਉਸਦੀ ਰਾਣੀ ਸਹਿਜਵਤੀ ਇੱਕ ਉੱਚ ਆਤਮਾ ਸੀ। ਬੇਸ਼ੱਕ ਉਹ ਪਰਦੇ ਵਿੱਚ ਹੀ ਰਹਿੰਦੀ ਸੀ, ਪਰ ਲੋਕਾਂ ਵਿੱਚ ਉਹ ਦਿਆਲੂ ਰਾਣੀ ਕਰਕੇ ਜਾਣੀ ਜਾਂਦੀ ਸੀ। ਉਸਦੇ ਦਿਲ ਵਿੱਚੋਂ ਗਰੀਬਾਂ ਲਈ ਦੁਆਵਾਂ ਨਿਕਲਦੀਆਂ, ਲੋੜਵੰਦਾਂ ਦੀ ਲੋੜ ਉਸਦੇ ਹੱਥੋਂ ਪੂਰੀ ਹੁੰਦੀ ਅਤੇ ਸੈਂਕੜੇ ਹੀ ਭੁੱਖੇ ਪਿਆਸੇ ਆਦਮੀ, ਔਰਤਾਂ ਅਤੇ ਬੱਚੇ ਉਸਦੇ ਘਰ ਦਾ ਹੀ ਅੰਨ ਖਾਂਦੇ। ਉਸਦੀ ਦਇਆ ਦੀ ਗੰਗਾ ਘਰ ਘਰ ਵਿੱਚ ਵਹਿ ਰਹੀ ਸੀ। ਸਹਿਜਵਤੀ ਦਾ ਰਾਜਾ ਮਨਜੀਤ ਸਿੰਘ ਨਾਲ ਸਨੇਹ ਆਪਣੀ ਹੀ ਕਿਸਮ ਦਾ ਸੀ। ਉਸ ਇੱਕ ਸੁਪਨ ਸੰਸਾਰ ਸਜਾਇਆ ਹੋਇਆ ਸੀ ਅਤੇ ਉਹ ਜਿਵੇਂ ਉਸਦੀ ਸੁੰਦਰਤਾ ਵਿੱਚ ਹੀ ਗਣੂੰਦ ਰਹਿੰਦੀ ਹੋਵੇ। ਜੇ ਰਾਜਾ ਕੋਈ ਅਜਿਹੀ ਹਰਕਤ ਕਰਦਾ ਜੋ ਉਸਨੂੰ ਪਸੰਦ ਨਾ ਆਉਂਦੀ ਤਾਂ ਵੀ ਉਹ ਮੁਆਫ ਕਰ ਦਿੰਦੀ, ਉਸਦੇ ਐਬ ਢੱਕਦੀ। ਇਸ ਤਰ੍ਹਾਂ ਚੁੱਪ ਚਾਪ ਉਹ ਸਭ ਕੁਝ ਸਹਿੰਦੀ ਅਤੇ ਸਮੇਂ ਦੇ ਵਹਿਣ ਵਿੱਚ ਸਭ ਕੋੜਾ ਕੁਸੈਲਾ ਵਹਿ ਜਾਂਦਾ। ਮਿੱਠੇ ਬੋਲ, ਆਸ਼ਾਵਾਦੀ ਸੁਭਾਅ ਅਤੇ ਸਾਰਥਕ ਵਿਚਾਰ ਉਸਦੀ ਜ਼ਿੰਦਗੀ ਦੀਆਂ ਘੜੀਆਂ ਨੂੰ ਮਹਿਕਾਉਂਦੇ ਰਹਿੰਦੇ। ਉਹ ਮਹਿਲ ਨੂੰ ਇੱਕ ਵੱਡੇ ਘਰ ਦੀ ਤਰ੍ਹਾਂ ਹੀ ਸੰਭਾਲਦੀ ਸੀ। ਉਸ ਵਿੱਚ ਕੋਈ ਅਜਿਹੀ ਦੈਵੀ ਖਿੱਚ ਸੀ ਕਿ ਮਨਜੀਤ ਸਿੰਘ ਉਸ ਤੋਂ ਬਿਨਾਂ ਨਹੀਂ ਸੀ ਰਹਿ ਸਕਦਾ। ਰਾਜ ਭਾਗ ਨਾਲ ਸੰਬੰਧਿਤ ਹਰ ਮਸਲੇ ਵਿੱਚ ਉਹ ਉਸਦੀ ਸਲਾਹ ਲੈਂਦਾ। ਰਾਜ ਦੀਆਂ ਪੁਰਾਣੀਆਂ ਭੁੱਲਾਂ ਸੁਧਾਰੀਆਂ ਗਈਆਂ। ਜਨਤਾ ਦਾ ਖਿਆਲ ਇਸ ਤਰ੍ਹਾਂ ਰੱਖਿਆ ਜਾਣ ਲੱਗਾ ਜਿਵੇਂ ਇੱਕ ਮਾਂ ਆਪਣੇ ਬੱਚਿਆਂ ਨੂੰ ਪਾਲਦੀ ਪੋਸਦੀ ਹੈ। ਪਹਿਲਾਂ ਕਦੇ ਵੀ ਅਜਿਹਾ ਨਹੀਂ ਸੀ ਹੋਇਆ। ਸਮਾਜਿਕ ਸਥਿਰਤਾ ਦੀ ਰੀੜ ਦੀ ਹੱਡੀ ਕਿਰਸਾਨਾਂ ਨੂੰ ਰਾਜ ਵਿੱਚ ਮਾਨਤਾ ਦਿੱਤੀ ਗਈ ਅਤੇ ਉਹਨਾਂ ਤੋਂ ਮਾਲੀਆ ਉਗਰਾਹਣ ਦੇ ਢੰਗਾਂ ਨੂੰ ਨਵਾਂ ਰੂਪ ਦਿੱਤਾ ਗਿਆ ਤਾਂ ਜੋ ਉਹਨਾਂ ਕੋਲ ਆਪਣੇ ਬਾਲ ਬੱਚੇ ਪਾਲਣ ਜੋਗਾ ਵੀ ਕੁਝ ਬਚ ਸਕੇ। ਸੁਧਾਰ ਦਾ ਅਸਲੀ ਅਰਥ ਕਿਸੇ ਮਹਾਨ ਵਿਅਕਤੀ ਦੀ ਸੁਹਿਰਦਤਾ ਦਾ ਲੋਕਾਂ ਤੱਕ ਪੁੱਜਣਾ ਹੁੰਦਾ ਹੈ। ਰਾਣੀ ਦੀ ਰਾਜ ਵਿੱਚ ਹਾਜ਼ਰੀ ਨਾਲ ਹੀ ਸੁਧਾਰ ਦੇ ਬਹੁਤ ਸਾਰੇ ਕੰਮ ਆਰੰਭ ਹੋ ਚੁੱਕੇ ਸਨ, ਪਰ ਉਹਨਾਂ ਨਾਲ ਕੋਈ ਖਾਸ ਤਬਦੀਲੀ ਨਹੀਂ ਸੀ ਹੋਈ ਜਾਪਦੀ। ਅਸਲ ਵਿੱਚ ਉਹ ਬਹੁਤ ਹੀ ਹੌਲੀ ਹੌਲੀ ਹੋਏ ਸਨ। ਰਾਜ ਦੇ ਮੰਤਰੀਆਂ ਅਤੇ ਅਹਿਲਕਾਰਾਂ ਦੇ ਸਮੁੱਚੇ ਦ੍ਰਿਸ਼ਟੀਕੋਣ ਵਿੱਚ ਕਾਫ਼ੀ ਤਬਦੀਲੀ ਆਈ ਸੀ। ਜਿਹੜੇ ਅਧਿਕਾਰੀਆਂ ਦਾ ਇਹ ਵਿਸ਼ਵਾਸ ਸੀ ਕਿ ਉਹਨਾਂ ਦਾ ਮੁੱਖ ਮੰਤਵ ਰਾਜੇ ਦੀ ਖੁਸ਼ੀ ਸੀ ਅਤੇ ਸਾਰੀ ਜਨਤਾ ਰਾਜੇ ਦੀ ਖੁਸ਼ੀ ਲਈ ਸਿਰਜੀ ਗਈ ਸੀ, ਹੁਣ ਹੋਰ ਤਰ੍ਹਾਂ ਸੋਚਣ ਲੱਗ ਪਏ ਸਨ। ਉਹਨਾਂ ਨੂੰ ਦੱਸਿਆ ਗਿਆ ਕਿ ਉਹ ਸਭ ਲੋਕਾਂ ਦੀ ਸੇਵਾ ਲਈ ਹਨ। ਭਰਥਰੀ ਹਰੀ ਲਿਖਦਾ ਹੈ, ਮੇਰਾ ਬਾਦਸ਼ਾਹਾਂ ਦੇ ਦਰਬਾਰ ਵਿੱਚ ਕੀ ਕੰਮ ਹੈ? ਨਾ ਤਾਂ ਮੈਂ ਨੀਤੀਵਾਨ ਹਾਂ, ਨਾ ਹੀ ਰਾਜਨੀਤਕ ਚਾਲਬਾਜ਼, ਨਾ ਲੜਾਕਾ ਅਤੇ ਨਾ ਹੀ ਭਰਵੇਂ ਸਰੀਰ ਵਾਲੀ ਸੁੰਦਰ ਇਸਤਰੀ। ਸ਼ੜਯੰਤਰਾਂ ਨੇ ਰਾਜਾ ਮਨਜੀਤ ਸਿੰਘ ਨੂੰ ਇੱਕ ਗੁਆਂਢੀ ਰਾਜੇ ਦੀ ਜਵਾਨ ਲੜਕੀ ਨਾਲ ਦੂਸਰਾ ਵਿਆਹ ਕਰਾਉਣ ਲਈ ਭਰਮਾ ਲਿਆ। ਉਸਨੂੰ ਦੱਸਿਆ ਗਿਆ ਕਿ ਉਹ 16 ਸਾਲ ਦੀ ਹੋ ਗਈ ਹੈ ਅਤੇ ਕੋਈ ਯੋਗ ਵਰ ਨਾ ਮਿਲਣ ਕਰਕੇ ਉਸਦੇ ਪਿਤਾ 'ਤੇ ਘੋਰ ਉਦਾਸੀ ਛਾਈ ਰਹਿੰਦੀ ਹੈ। ਜੇ ਰਾਜਕੁਮਾਰੀ ਮਨਜੀਤ ਸਿੰਘ ਦੀ ਪਤਨੀ ਬਣ ਜਾਵੇ ਤਾਂ ਦੋਹਾਂ ਰਾਜਾਂ ਵਿਚਕਾਰ ਦੋਸਤੀ ਦੀਆਂ ਗੰਢਾਂ ਪੀੜੀਆਂ ਹੋ ਜਾਣਗੀਆਂ। ਰਾਜ ਦੇ ਵੈਦਾਂ ਅਤੇ ਹਕੀਮਾਂ ਨੇ ਵੀ ਚਾਲ ਚੱਲੀ। ਉਹਨਾਂ ਨੇ ਜ਼ੋਰ ਦਿੱਤਾ ਕਿ ਇੱਕ ਜਵਾਨ ਲੜਕੀ ਨਾਲ ਵਿਆਹ ਕਰਾਉਣ ਨਾਲ ਰਾਜੇ ਦੀ ਉਮਰ ਵੱਧ ਜਾਵੇਗੀ ਅਤੇ ਰਾਜੇ ਦੀ ਲੰਮੀ ਉਮਰ ਉਸਦੀ ਜਨਤਾ ਲਈ ਇੱਕ ਤਰ੍ਹਾਂ ਨਾਲ ਵਰਦਾਨ ਹੋਵੇਗੀ। ਰਾਜਾ ਇਸ ਮੱਕਰ ਜਾਲ ਵਿੱਚ ਫਸ ਗਿਆ ਅਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ, ਹੁਣ ਉਸਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਕੁਝ ਦਿਨਾਂ ਵਿੱਚ ਹੀ ਰਾਜਾ ਆਪਣੀ ਨਵ ਵਿਆਹੀ ਪਤਨੀ ਦੀ ਪਾਲਕੀ ਦੇ ਨਾਲ ਨਾਲ ਘੋੜੀ 'ਤੇ ਚੜ੍ਹਿਆ ਉਸ ਲਈ ਵਿਸ਼ੇਸ਼ ਤੌਰ 'ਤੇ ਬਣਵਾਏ ਗਏ ਨਵੇਂ ਮਹਿਲ ਵਿੱਚ ਪ੍ਰਵੇਸ਼ ਕਰ ਰਿਹਾ ਸੀ। ਉਸ ਨੂੰ ਨਵੀਂ ਰਾਣੀ ਦਾ ਦਰਜਾ ਦਿੱਤਾ ਗਿਆ। ਮਨਜੀਤ ਸਿੰਘ ਭੁੱਲੀ ਗਿਆ ਕਿ ਉਸ ਦੀ ਕੋਈ ਹੋਰ ਵੀ ਰਾਣੀ ਸੀ। ਉਹ ਆਪਣੀ ਨਵੀਂ ਪਤਨੀ ਨਾਲ ਰਹਿਣ ਲੱਗਾ, ਆਪਣੇ ਭੂਤਕਾਲ 'ਤੇ ਜਿਵੇਂ ਉਸ ਪੋਚਾ ਹੀ ਫੇਰ ਦਿੱਤਾ ਹੋਵੇ। ਦੂਸਰਾ, ਛੋਟੀ ਰਾਣੀ ਅਤੇ ਲੋਹੜੇ ਦਾ ਰੂਪ ਸੀ। ਰਾਜਾ ਉਸਦੇ ਆਪਣੇ ਅਤੇ ਉਸਦੇ ਕੱਪੜਿਆਂ ਦੇ ਮਾਇਆ ਜਾਲ ਵਿੱਚੋਂ ਕਦੀ ਵੀ ਨਾ ਨਿਕਲ ਸਕਿਆ। ਰਾਜ ਦੇ ਕੰਮਕਾਰ ਦੀ ਕੋਈ ਪਰਵਾਹ ਨਹੀਂ ਸੀ। ਸਭ ਕੁਝ ਮੰਤਰੀਆਂ ਅਤੇ ਅਧਿਕਾਰੀਆਂ 'ਤੇ ਹੀ ਛੱਡ ਦਿੱਤਾ ਗਿਆ। ਉਹ ਮੁੜੇ ਸੋਚਣ ਲੱਗੇ ਕਿ ਰਿਆਸਤਾਂ ਰਾਜਿਆਂ ਦੀ ਨਿੱਜੀ ਅਯਾਸ਼ੀ ਲਈ ਆਉਂਦੀਆਂ ਹਨ। ਚੜ੍ਹਾਈ ਚੜ੍ਹਨਾ ਔਖਾ ਹੈ, ਪਰ ਉੱਪਰੋਂ ਹੇਠ ਆਉਣਾ ਸੌਖਾ ਹੈ। ਜੀਵਨ ਦੀਆਂ ਉੱਚੀਆਂ ਘਾਟੀਆਂ ਇੰਨੀਆਂ ਖਤਰਨਾਕ ਹਨ ਕਿ ਜ਼ਰਾ ਵੀ ਪੈਰ ਥਿੜਕਿਆ ਨਹੀਂ ਕਿ ਆਦਮੀ ਮੂੰਹ ਦੇ ਮੂੰਹ ਡਿੱਗਦਾ ਹੈ ਅਤੇ ਕਈ ਵਾਰੀ ਮੌਤ ਵੀ ਸਹੇੜ ਬਹਿੰਦਾ ਹੈ। ਮੂਲ ਮੁੱਦਾ ਇਹ ਕਿ ਸਭ ਕੁਝ ਪਹਿਲੀ ਬੇਢੰਗੀ ਚਾਲ ਹੀ ਚੱਲਣ ਲੱਗਾ ਅਤੇ ਗਰੀਬ ਕਿਸਾਨ ਦੰਭੀ ਸਿਆਸਤ ਦੀ ਚੱਕੀ ਵਿੱਚ ਪਿਸਣ ਲੱਗਾ। ਤੀਸਰਾ, ਰਾਜੇ ਦਾ ਤੇਜ ਪ੍ਰਤਾਪ ਘਟਣ ਲੱਗਾ ਅਤੇ ਉਹ ਨਵੀਂ ਰਾਣੀ ਲਈ ਇੱਕ ਸਧਾਰਨ ਪਤੀ ਬਣ ਕੇ ਰਹਿ ਗਿਆ। ਉਹ ਮਹਾਰਾਜਾ ਕਿੱਥੇ ਸੀ? ਉਹ ਤਾਂ ਇੱਕ ਸਧਾਰਨ ਆਦਮੀ ਸੀ ਅਤੇ ਉਹ ਇੱਕ ਸਧਾਰਨ ਔਰਤ। ਉਸਦੇ ਸਧਾਰਨ ਔਰਤ ਹੋਣ ਦੇ ਅਹਿਸਾਸ ਨੇ ਉਸਨੂੰ ਉਦਾਸ ਕਰ ਦਿੱਤਾ। ਉਸਦਾ ਸਭ ਤੋਂ ਵੱਡਾ ਫਿਕਰ ਮੁੜ ਅਸਧਾਰਨ ਹੋਣਾ ਸੀ। ਨਵੀਨਤਾ ਦਾ ਚਾਅ ਖਤਮ ਹੋ ਗਿਆ ਸੀ। ਉਹ ਹੁਣ ਸੱਚ ਸੰਵਰ ਕੇ ਰਹਿਣ ਦੀ ਲੋੜ ਮਹਿਸੂਸ ਕਰਨ ਲੱਗੀ ਤਾਂ ਜੋ ਰਾਜੇ ਨੂੰ ਆਪਣੇ ਕਾਬੂ ਵਿੱਚ ਰੱਖ ਸਕੇ। ਕਿਤੇ ਪਹਿਲੀ ਰਾਣੀ ਵਾਂਗ ਉਹ ਵੀ ਉਸਨੂੰ ਗਵਾ ਨਾ ਬੈਠੇ। ਸੋ ਦੂਸਰੀ ਰਾਣੀ ਰਸ਼ੀਲਾ ਨੇ ਆਪਣੇ ਆਪ ਨੂੰ ਸਜਾਉਣ ਲਈ ਨਵੇਂ ਹੀਰਿਆਂ ਦੀ ਸਿਰਤੋੜ ਭਾਲ ਆਰੰਭ ਦਿੱਤੀ। ਉਹ ਜਾਣ ਗਈ ਸੀ ਕਿ ਦੋਹਾਂ ਵਿੱਚ ਕੁਝ ਵਿੱਥ ਹੋ ਗਈ ਹੈ। ਉਹ ਇੱਕ ਦੂਸਰੇ ਨੂੰ ਜਾਣ ਜੋ ਗਏ ਸਨ। ਉਹ ਇਹ ਵਿੱਥ ਆਪਣੀ ਸੁੰਦਰਤਾ ਨੂੰ ਕਲਾਮਈ ਢੰਗ ਨਾਲ ਦਰਸਾ ਕੇ ਮਿਟਾਉਣਾ ਚਾਹੁੰਦੀ ਸੀ। ਨਵੇਂ ਕੱਪੜੇ, ਨਵੇਂ ਗਹਿਣੇ, ਨਵੇਂ ਫੈਸ਼ਨ, ਬੈਠਣ ਉੱਠਣ, ਗੱਲਬਾਤ ਕਰਨ ਅਤੇ ਹੱਸਣ ਅਤੇ ਮੁਸਕਰਾਉਣ ਦੇ ਨਵੇਂ ਨਵੇਂ ਢੰਗ ਅਪਣਾਏ ਜਾਣ ਲੱਗੇ। ਨਵੀਆਂ ਕਲਾਵਾਂ ਨਾਲ ਸਿਰਜੀ ਅੱਤ ਦੀ ਵੰਨਗੀ ਨਾਲ ਰਾਜਾ ਦਿਨੋਂ ਦਿਨ ਰੀਝਣ ਲੱਗਾ ਅਤੇ ਰਸ਼ੀਲਾ ਰਾਜੇ ਨੂੰ ਆਪਣੀ ਸੁੰਦਰਤਾ ਦੇ ਨਵੇਂ ਜਾਲ ਵਿੱਚ ਫਸਾਉਣ ਲੱਗੀ। ਗਹਿਣਿਆਂ ਲਈ ਭਾਲ ਅਮੁੱਖ ਸੀ। ਰਾਜ ਦਾ ਨਵਾਂ ਅਤੇ ਪੁਰਾਣਾ ਖਜ਼ਾਨਾ ਉਜਾੜਿਆ ਜਾਣ ਲੱਗਾ। ਕੁਝ ਗੋਲੀਆਂ ਨੇ ਦੱਸਿਆ ਕਿ ਰਾਣੀ ਸਹਿਜਵਤੀ ਕੋਲ ਇੱਕ ਨੌਲੱਖਾ ਹਾਰ ਹੈ ਜੋ ਉਸਦੇ ਪਿਤਾ ਨੇ ਦਾਜ ਵਿੱਚ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਜੋ ਉਸਨੂੰ ਪਹਿਨਦਾ ਹੈ ਉਹ ਆਪਣੀ ਉਮਰ ਤੋਂ 10 ਸਾਲ ਛੋਟੀ ਉਮਰ ਦਾ ਜਾਪਦਾ ਹੈ। ਨੌਲੱਖੇ ਹਾਰ ਵਿੱਚ ਕੋਈ ਅਜਿਹਾ ਜਾਦੂ ਦੱਸੀਦਾ ਸੀ। ਇਸ ਤਰ੍ਹਾਂ ਦੀਆਂ ਕਹਾਣੀਆਂ ਰਸ਼ੀਲਾ ਨੂੰ ਮੁੜ ਮੁੜ ਸੁਣਾਈਆਂ ਜਾਂਦੀਆਂ। ਉਸ ਦੀ ਉਹ ਹਾਰ ਪ੍ਰਾਪਤ ਕਰਨ ਦੀ ਲਾਲਸਾ ਇੰਨੀ ਵੱਧ ਗਈ ਕਿ ਉਸਦੇ ਹੱਥ ਪੈਰ ਮੁੜ ਮੁੜ ਜਾਂਦੇ। ਉਹ ਰਾਜੇ ਨੂੰ ਕਹਿਣ ਦਾ ਹੀਆ ਵੀ ਨਹੀਂ ਸੀ ਕਰਦੀ। ਉਹ ਡਰਦੀ ਸੀ ਕਿ ਰਾਜਾ ਆਪਣੇ ਭੁੱਲੇ ਪਿਆਰ ਨੂੰ ਮੁੜ ਨਾ ਯਾਦ ਕਰ ਲਵੇ। ਉਹ ਰਿਆਸਤ ਦੇ ਕਿਸੇ ਵਜ਼ੀਰ ਨੂੰ ਵੀ ਵਿਸ਼ਵਾਸ ਵਿੱਚ ਨਹੀਂ ਸੀ ਲੈਣਾ ਚਾਹੁੰਦੀ। ਉਹ ਨਹੀਂ ਸੀ ਚਾਹੁੰਦੀ ਕਿ ਉਸਦੀ ਢਲਦੀ ਸੁੰਦਰਤਾ ਦਾ ਪਰਦਾ ਫਾਸ਼ ਹੋਵੇ। ਉਸਦੀਆਂ ਗੋਲੀਆਂ ਬਾਂਦੀਆਂ ਇਕੱਠੀਆਂ ਹੋ ਕੇ ਸਲਾਹ ਕਰਦੀਆਂ ਅਤੇ ਲਗਾਤਾਰ ਹੋਰ ਗਹਿਣੇ ਪ੍ਰਾਪਤ ਕਰਨ ਲਈ ਮਸ਼ਵਰਾ ਦਿੰਦੀਆਂ ਰਹਿੰਦੀਆਂ। ਅਖੀਰ ਫੈਸਲਾ ਹੋਇਆ ਕਿ ਇੱਕ ਭਾਂਡੇ ਮਾਂਜਣ ਵਾਲੀ ਬੁੱਢੀ ਔਰਤ ਨੂੰ ਗੁਪਤ ਸੁਨੇਹੇ ਭੇਜਣ ਲਈ ਵਰਤਿਆ ਜਾਵੇ। ਉਹ ਪਹਿਲੀਆਂ ਵਿੱਚ ਪੁਰਾਣੇ ਮਹਿਲ ਵਿੱਚ ਰਾਣੀ ਸਹਿਜਵਤੀ ਕੋਲ ਕੰਮ ਕਰਦੀ ਹੁੰਦੀ ਸੀ। ਉਸ ਰਾਹੀਂ ਪੁਰਾਣੀ ਰਾਣੀ ਨੂੰ ਟੋਇਆ ਜਾਵੇ। ਕਿ ਉਹਨੋਂ ਲੱਖੇ ਹਾਰ ਦੇ ਬਦਲੇ ਕਿੰਨੀ ਰਕਮ ਜਾਂ ਕਿੰਨੇ ਕੋ ਗਹਿਣਾ ਲੈਣਾ ਚਾਹੁੰਦੀ ਹੈ। ਚੌਥਾ, ਨਵੇਂ ਮਹਿਲ ਦੀਆਂ ਗੋਲੀਆਂ ਵਿੱਚ ਇੱਕ ਅਜਿਹੀ ਗੋਲੀ ਵੀ ਸੀ ਜੋ ਪਹਿਨੀ ਨਜ਼ਰ ਵਾਲਿਆਂ ਦਾ ਧਿਆਨ ਜ਼ਰੂਰ ਖਿੱਚਦੀ ਸੀ। ਉਹ ਦੂਸਰੀਆਂ ਗੋਲੀਆਂ ਤੋਂ ਕੱਦ ਕੱਢਦੀ ਸੀ। ਗਰੀਬੀ ਦੀ ਵੇਸ ਵਿੱਚ ਵੀ ਉਹ ਸ਼ਹਾਨਾ ਜਾਪਦੀ ਸੀ। ਸਾਂਵਲੇ ਚਿਹਰੇ ਵਿੱਚੋਂ ਵੀ ਉਸਦੇ ਮੱਥੇ ਤੋਂ ਸ੍ਰੇਸ਼ਟਾ ਦਾ ਜਲਾਲ ਝਲਕਦਾ ਸੀ। ਉਹ ਉਹਨਾਂ ਕਮੀਆਂ ਵਿੱਚੋਂ ਸੀ ਜੋ ਕਦੇ ਵੀ ਮਹਿਲਾਂ ਦੇ ਰਿਹਾਇਸ਼ੀ ਕਮਰਿਆਂ ਦੇ ਬੂਹੀਆਂ ਨੇੜੇ ਨਹੀਂ ਟੁੱਕਦੇ, ਪਰ ਰਸੋਈ ਵਿੱਚ ਭਾਂਡੇ ਮਾਂਜਦੇ ਰਹਿੰਦੇ ਹਨ ਅਤੇ ਸਵਾਹ ਨਾਲ ਉਹਨਾਂ ਦੁਆਰਾ ਚਮਕਾਏ ਸੋਨੇ ਅਤੇ ਚਾਂਦੀ ਦੇ ਭਾਂਡੇ ਤੁਰੰਤ ਹੀ ਸਾਂਭ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਇਸ ਦਾ ਕੋਈ ਸਿਲਾ ਵੀ ਨਹੀਂ ਮਿਲਦਾ। ਮਹਿਲਾਂ ਦੀਆਂ ਹਨੇਰੀਆਂ ਨੁੱਕਰਾਂ ਵਿੱਚ ਬੇਖਬਰ ਕੰਮ ਕਰਨ ਵਾਲਿਆਂ ਦੇ ਨਿਗਰਾਨ ਹੀ ਸਾਰਾ ਜਸ ਖੜਦੇ ਹਨ। ਕਾਲਖ ਨਾਲ ਲੱਥ ਪੱਥ ਗੋਲੀਆਂ ਵਿੱਚ ਇੱਕ ਕਮਾਲ ਦੀ ਸੋਹਣੀ ਔਰਤ ਵੀ ਸੀ ਜੋ ਦਿਨ ਰਾਤ ਅਣਗੋਲੀ ਹੀ ਹੱਡ ਭੰਨਵੀਂ ਮਿਹਨਤ ਕਰਦੀ ਰਹਿੰਦੀ ਸੀ। ਮਹਿਲ ਦਾ ਕੋਈ ਵੀ ਜੀ ਜਿਵੇਂ ਉਸਨੂੰ ਦੇਖ ਹੀ ਨਾ ਰਿਹਾ ਹੋਵੇ, ਪਰ ਉਸਦੇ ਕਦੇ ਪਹਿਲੀ ਰਾਣੀ ਦੇ ਕੋਲ ਨੌਕਰੀ ਕਰਨ ਦੀ ਰਿਪੋਰਟ ਨੇ ਉਸ ਹੀਣੀ ਜਿਹੀ ਭਾਂਡੇ ਮਾਂਜਣ ਵਾਲੀ ਦਾ ਨਾਂ ਕਰ ਦਿੱਤਾ ਅਤੇ ਉਸਨੂੰ ਰਸ਼ੀਲਾ ਦੀ ਹਜ਼ੂਰੀ ਵਿੱਚ ਰਹਿਣ ਵਾਲੀ ਪ੍ਰਮੁੱਖ ਦਾਸੀ ਦਾ ਅਹੁਦਾ ਦੇ ਦਿੱਤਾ ਗਿਆ। ਨੇੜਤਾ ਵੱਧ ਗਈ ਅਤੇ ਉਸਨੂੰ ਮਹਾਰਾਜੇ ਨੂੰ ਵੀ ਮਿਲਾਇਆ ਗਿਆ। ਮਹਾਰਾਜ ਵੀ ਉਸ ਵੱਲ ਪੂਰਾ ਧਿਆਨ ਦੇਣ ਲੱਗੇ। ਉਹ ਉਹਨਾਂ ਦੀ ਅੱਤ ਸੇਵਾ ਕਰਦੀ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਉਹ ਕਿਸੇ ਪਿਆਰ ਭਿੱਜੀ ਔਰਤ ਵਾਂਗ ਬੇਗਰਜ਼ ਪਿਆਰ ਕਰਦੀ ਸੀ। ਉਸਦਾ ਸਮਾਜਿਕ ਸਥਾਨ ਇੰਨਾ ਨੀਵਾਂ ਹੋਣ ਕਰਕੇ ਉਹ ਆਪਣੇ ਦਿਲ ਦੀ ਪੜਾਸ ਨਹੀਂ ਸੀ ਕੱਢ ਸਕਦੀ, ਪਰ ਉਸਦੇ ਸਬਰ ਦੀ ਸ਼ਕਤੀ ਇੰਨੀ ਗੁੱਝੀ ਸੀ ਕਿ ਮਹਾਰਾਜਾ ਵੀ ਉਸਨੂੰ ਕੁਝ ਕਹਿਣ ਦਾ ਹੌਂਸਲਾ ਨਹੀਂ ਸੀ ਕਰ ਸਕਿਆ। ਉਹ ਰਸ਼ੀਲਾ ਦੀ ਵੀ ਇੰਨੀ ਚੰਗੀ ਤਰ੍ਹਾਂ ਸੇਵਾ ਕਰਦੀ ਕਿ ਰਸ਼ੀਲਾ ਦਾ ਉਸ ਬਿਨਾਂ ਰਹਿਣਾ ਮੁਹਾਲ ਹੋ ਗਿਆ। ਉਸਦੀ ਹਾਜ਼ਰੀ ਅਨਵਾਰੀ ਹੋ ਗਈ ਕਿਉਂਕਿ ਉਹ ਕਹਿੰਦੀ ਸੀ ਕਿ ਉਸਨੂੰ ਆਪਣੇ ਛੱਤ ਹੇਠਾਂ ਸੋਣਾ ਬਹੁਤ ਚੰਗਾ ਲੱਗਦਾ ਹੈ। ਇਸ ਲਈ ਉਸਨੂੰ ਆਪਣੀ ਝੌਂਪੜੀ ਵਿੱਚ ਜਾਣੋਂ ਕੋਈ ਵੀ ਨਾ ਰੋਕ ਸਕਿਆ। ਭਾਵੇਂ ਇਹ ਬੜੀ ਅਜੀਬ ਗੱਲ ਸੀ, ਪਰ ਕੋਈ ਨਹੀਂ ਸੀ ਜਾਣਦਾ ਕਿ ਉਹ ਕਿੱਥੇ ਰਹਿੰਦੀ ਹੈ। ਕਾਫੀ ਰਾਤ ਗਈ ਅਤੇ ਉਹ ਇੰਨੀ ਖੂਬੀ ਨਾਲ ਖਿਸਕਦੀ ਅਤੇ ਸਵੇਰੇ ਸਵਖਤੇ ਹੀ ਪਉ ਫੁੱਟਣ ਤੋਂ ਪਹਿਲਾਂ ਹੀ ਨਵੇਂ ਮਹਿਲ ਵਿੱਚ ਮੁੜ ਆਉਂਦੀ ਕਿ ਉਸਨੂੰ ਆਉਂਦਿਆਂ ਜਾਂਦਿਆਂ ਕੋਈ ਵੀ ਨਾ ਦੇਖ ਸਕਦਾ। ਸਭ ਉਸਨੂੰ ਮਹਿਲ ਵਿੱਚ ਛੱਡ ਕੇ ਜਾਂਦੇ ਅਤੇ ਆ ਕੇ ਉਸਨੂੰ ਉੱਥੇ ਹੀ ਦੇਖਦੇ। ਸਾਰੇ ਉਸਨੂੰ ਸ਼ਾਂਤੀ ਸਹਿਜ ਕਹਿ ਕੇ ਬੁਲਾਉਂਦੇ। ਉਹ ਕਿਸੇ ਗੱਲ ਵਿੱਚ ਵੀ ਹਫੜਾ ਦਫੜੀ ਨਹੀਂ ਸੀ ਕਰਦੀ। ਉਹ ਇੱਕ ਡੂੰਘੀ ਨਦੀ ਦੇ ਪਾਣੀ ਦੀ ਤਰ੍ਹਾਂ ਸ਼ਾਂਤ ਸੀ। ਉਸਦੇ ਚਿਹਰੇ 'ਤੇ ਇੱਕ ਬਖਸ਼ਿਨ ਮੁਸਕਾਨ ਖੇਡਦੀ ਰਹਿੰਦੀ। ਪੰਜਵਾਂ, ਇੱਕ ਦਿਨ ਰਸ਼ੀਲਾ ਨੇ ਸ਼ਾਂਤੀ ਨੂੰ ਆਪਣੇ ਖਾਸ ਕਮਰੇ ਵਿੱਚ ਬੁਲਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ। ਮੈਂ ਤੈਨੂੰ ਹੋਰ ਵੀ ਤਰੱਕੀ ਦੇਵਾਂਗੀ, ਤੈਨੂੰ ਹੀਰਿਆਂ ਜੜੇ ਕੱਪੜੇ ਪਵਾਵਾਂਗੀ, ਤੈਨੂੰ ਅਤੇ ਤੇਰੇ ਬੱਚਿਆਂ ਨੂੰ ਜਾਗੀਰਾਂ ਦੇਵਾਂਗੀ, ਪਰ ਤੂੰ ਮੇਰੀ ਮਾਂ ਵਰਗੀ ਮਹਿਰਮ ਬਣ ਜਾ, ਤੂੰ ਮੇਰੀ ਸਹਾਇਤਾ ਕਰ। ਮੈਂ ਅਭਾਗੀ ਹਾਂ, ਮੈਂ ਬਹੁਤ ਹੀ ਦੁਖੀ ਹਾਂ, ਮੇਰੇ 'ਤੇ ਤਰਸ ਕਰ, ਮੈਂ ਮਰ ਮਰ ਜੀ ਰਹੀ ਹਾਂ। ਇਹ ਕਹਿੰਦਿਆਂ ਰਸ਼ੀਲਾ ਨੇ ਆਪਣੇ ਗਲੇ ਦਾ ਹਾਰ ਲਾ ਕੇ ਉਸਦੇ ਗਲ ਵਿੱਚ ਪਾ ਦਿੱਤਾ। ਮੇਰੀ ਰਾਣੀ ਸਾਹਿਬਾ, ਤੁਸੀਂ ਹੁਕਮ ਕਰੋ, ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਮੈਂ ਤਾਂ ਮਾਮੂਲੀ ਜਿਹੀ ਗੋਲੀ ਹਾਂ, ਮੈਂ ਤੁਹਾਡੀ ਖੁਸ਼ੀ ਲਈ ਆਪਾ ਵਾਰਦਿਆਂ। ਤੁਹਾਡੀ ਇੱਕ ਮੁਸਕਰਾਹਟ ਮੇਰੇ ਲਈ ਜਾਗੀਰ ਦੇ ਤੁੱਲ ਹੈ, ਤੁਹਾਡੀ ਦਿਆਲਤਾ ਮੇਰੀ ਦੌਲਤ ਹੈ। ਤੁਹਾਨੂੰ ਇਹ ਹਾਰ ਦੇਣ ਦੀ ਲੋੜ ਨਹੀਂ, ਇਹ ਮੇਰੇ ਵਰਗੀ ਗਰੀਬ ਗੋਲੀ ਨੂੰ ਨਹੀਂ ਸੋਭਦਾ, ਇਹ ਆਪ ਦੀ ਹੰਸਣੀ ਵਰਗੀ ਗਰਦਨ 'ਤੇ ਹੀ ਫਬਦਾ ਹੈ। ਇਹ ਪਾ ਲਵੋ, ਜੇ ਮੈਨੂੰ ਮਾਂ ਕਿਹਾ ਹੈ ਤਾਂ ਮੈਂ ਤੁਹਾਨੂੰ ਆਪਣੀ ਬੇਟੀ ਕਹਿੰਦੀ ਹਾਂ। ਇਹ ਵਾਪਸ ਲੈ ਲਓ, ਇਹ ਜਿੱਥੋਂ ਲਾਇਆ ਹੈ ਉੱਥੇ ਹੀ ਰੱਖੋ, ਇਸ ਦੀ ਆਪਣੀ ਵਿਸ਼ੇਸ਼ ਥਾਂ ਹੈ, ਇਹ ਕਿਤੇ ਹੋਰ ਥਾਂ ਉਸੇ ਸ਼ਾਨ ਨਾਲ ਨਹੀਂ ਰੱਖਿਆ ਜਾ ਸਕਦਾ। ਇਹ ਕਹਿੰਦਿਆਂ ਸ਼ਾਂਤੀ ਨੇ ਹਾਰ ਰਾਣੀ ਦੇ ਗਲ ਵਿੱਚ ਪਾ ਦਿੱਤਾ ਅਤੇ ਫਿਰ ਕਹਿਣ ਲੱਗੀ, ਮੇਰੀ ਰਾਣੀ, ਅੱਜ ਤੁਸੀਂ ਮੈਨੂੰ ਆਪਣੇ ਵਿਸ਼ਵਾਸ ਵਿੱਚ ਲਿਆ ਹੈ, ਤੁਹਾਡਾ ਕੀ ਹੁਕਮ ਹੈ? ਮੈਂ ਉਹ ਪੂਰੀ ਵਫ਼ਾਦਾਰੀ ਅਤੇ ਪੂਰੇ ਭੇਦ ਨਾਲ ਪੁਗਾਵਾਂਗੀ। ਸ਼ਾਂਤੀ, ਮਾਂ, ਮੈਨੂੰ ਰਾਣੀ ਸਹਿਜਵਤੀ ਦਾ 900,000 ਹਾਰ ਚਾਹੀਦਾ ਹੈ। ਉਹ ਉਸ ਵੱਟੇ ਮੇਰੇ ਸਾਰੇ ਗਹਿਣੇ ਲੈ ਲਵੇ, ਪਰ ਮੈਨੂੰ 900,000 ਹਾਰ ਦੇ ਦੇਵੇ। ਮੈਨੂੰ ਇਸ ਤੋਂ ਬਿਨਾਂ ਹਰ ਰੋਜ਼ ਤਰਾਟਾਂ ਉੱਠਦੀਆਂ ਨੇ। ਉਹਨਾਂ ਦਾ ਇਲਾਜ ਉਸ ਹਾਰ ਦੀ ਛੋਹ ਹੈ। ਰਸ਼ੀਲਾ ਨੇ ਕਿਹਾ, ਮੈਂ ਰਾਣੀ ਸਹਿਜਵਤੀ ਨੂੰ ਜਾਣਦੀ ਹਾਂ, ਮੈਂ ਕੁਝ ਦਿਨ ਉਸ ਕੋਲ ਜਾ ਰਹਾਂਗੀ ਅਤੇ ਜੋ ਵੀ ਉੱਤਰ ਹੋਇਆ ਆਪ ਨੂੰ ਆ ਦੇਵਾਂਗੀ। ਸ਼ਾਂਤੀ ਨੇ ਕਿਹਾ, ਪਰ ਮਹਾਰਾਜ ਤੈਨੂੰ ਯਾਦ ਕਰਨਗੇ, ਜੇ ਤੂੰ ਮੇਰੇ ਕੋਲ ਨਾ ਹੋਵੇਂ ਤਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਤੇਰੀ ਹਾਜ਼ਰੀ ਵਿੱਚ ਸਕੂਨ ਮਿਲਦਾ ਹੈ। ਸੋ ਮੈਂ ਚਾਹੁੰਦੀ ਹਾਂ ਕਿ ਹਰ ਰਾਤ ਉਸ ਸਮੇਂ ਤੂੰ ਮੇਰੇ ਕੋਲ ਰਿਹਾ ਕਰੀ ਅਤੇ ਦਿਨ ਅਤੇ ਰਾਤ ਦੇ ਬਾਕੀ ਘੰਟੇ ਸਹਿਜਵਤੀ ਕੋਲ ਰਹੀ। ਰਸ਼ੀਲਾ ਨੇ ਕਿਹਾ, ਹਾਂ ਮੈਂ ਸਮਝ ਗਈ, ਮੈਂ ਚਲਦੀ ਹਾਂ। ਇਹ ਕਹਿ ਕੇ ਸ਼ਾਂਤੀ ਨਵੇਂ ਮਹਿਲੋਂ ਬਾਹਰ ਆ ਗਈ। 6. ਮੇਰੀ ਰਾਣੀ ਸਹਿਜਵਤੀ ਬਹੁਤ ਉਦਾਸ ਹੈ ਅਤੇ ਦੁੱਖ ਵਿੱਚ ਡੁੱਬੀ ਪਈ ਹੈ। ਪਿਛਲੇ 10 ਸਾਲਾਂ ਵਿੱਚ ਮਹਾਰਾਜ ਇੱਕ ਵਾਰੀ ਵੀ ਉਸਦੇ ਮਹਿਲ ਵਿੱਚ ਨਹੀਂ ਗਏ। ਆਖਿਰਕਾਰ ਉਹ ਇੱਕ ਵਿਲੱਖਣ ਪਤਨੀ ਹੈ, ਉਹ ਇੱਕ ਸਾਊ ਔਰਤ ਹੈ, ਉਹ ਵਿੱਚੇ ਵਿੱਚ ਘੁੱਟਦੀ ਰਹੀ ਹੈ। ਇਸ ਘੁੱਟਣ ਦਾ ਅਸਰ ਉਸ 'ਤੇ ਪ੍ਰਤੱਖ ਹੈ, ਉਹ ਹੇਰਵੇਂ ਨਾਲ ਮਰ ਰਹੀ ਹੈ। ਉਸਦੀ ਹਾਲਤ ਤਰਸਯੋਗ ਹੈ, ਜੇ ਤੂੰ ਆਪ ਦੇਖੇ ਤਾਂ ਫੁੱਟ ਫੁੱਟ ਰੋਵੇਂ। ਉਸਦੀ ਇਕੱਲਤਾ ਉਸ ਲਈ ਮਾਰੂ ਸਾਬਤ ਹੋ ਰਹੀ ਹੈ, ਸ਼ਾਂਤੀ ਨੇ ਕਿਹਾ। ਰਸ਼ੀਲਾ ਨੇ ਵਿੱਚੋਂ ਹੀ ਟੋਕਿਆ, ਦੇਖ ਇਸ ਬਾਰੇ ਬਹੁਤੀ ਗੱਲ ਕਰਨ ਦੀ ਲੋੜ ਨਹੀਂ, ਇਹ ਕਿਸਮਤ ਦੀ ਖੇਡ ਹੈ। ਰਾਜਾ ਮੇਰੀ ਕਿਸਮਤ ਵਿੱਚ ਹੈ, ਉਸਦੀ ਕਿਸਮਤ ਵਿੱਚ ਹਾਰਨਾ ਹੈ। ਰਾਜਾ ਅਜਿਹਾ ਹੀਰਾ ਨਹੀਂ ਜਿਸ ਨੂੰ ਉਸ ਵਰਗੀਆਂ ਬਦਕਿਸਮਤ ਔਰਤਾਂ ਪਹਿਨ ਸਕਣ। ਮੇਰੀ ਪਿਆਰੀ, ਇਹ ਕਰਮਾਂ ਦੀ ਖੇਡ ਹੈ, ਇਸ ਲਈ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਅਸੀਂ ਆਪਣੀ ਕਿਸਮਤ ਆਪ ਨਹੀਂ ਕੱਢਦੇ। ਮੇਰੇ ਪਿਛਲੇ ਕਰਮ ਚੰਗੇ ਨੇ ਉਹ ਮੇਰਾ ਹੈ, ਉਸਦੇ ਮਾੜੇ ਨੇ ਉਸਦਾ ਨਹੀਂ, ਇਸ ਲਈ ਕਿਸੇ ਬਾਰੇ ਕੁਝ ਕਹਿਣਾ ਨਹੀਂ ਬਣਦਾ। ਪਰ ਮੈਂ ਛੇਤੀ ਜਾਣਨਾ ਚਾਹੁੰਦੀ ਹਾਂ ਕਿ ਤੂੰ ਨੌਲੱਖੇ ਹਾਰ ਦੇ ਵਟਾਂਦਰੇ ਬਾਰੇ ਕੁਝ ਕਰ ਸਕੀ। ਮੇਰੀ ਚੰਗੀ ਰਾਣੀ ਸੁਣ, ਸ਼ਾਂਤੀ ਨੇ ਕਿਹਾ, ਇਸ ਵਿਸ਼ੇ 'ਤੇ ਗੱਲ ਕਰਨ ਲਈ ਪੂਰੀ ਤਰ੍ਹਾਂ ਮੇਲਗੇਲ ਕਰਨ ਵਿੱਚ ਹੀ ਕਈ ਦਿਨ ਲੱਗ ਗਏ। ਅਜੇ ਕੱਲ੍ਹ ਹੀ ਤਾਂ ਮੈਂ ਗੱਲ ਕੀਤੀ, ਹੁਣ ਸੁਣ ਉਸ ਕੀ ਕਿਹਾ। ਆਹ, ਮੈਂ ਹੁਣ ਹੀਰੇ ਕੀ ਕਰਨੇ ਨੇ, ਮੈਂ ਹਾਰ ਕਿਸ ਲਈ ਪਾਉਣੇ ਨੇ। ਜਿਸ ਨੂੰ ਮੈਂ ਤਨੋ ਮਨੋ ਪਿਆਰ ਕਰਦੀ ਸੀ ਉਹ ਤਾਂ ਮੇਰੇ ਤੋਂ ਮੂੰਹ ਮੋੜ ਗਿਆ ਹੈ, ਮੇਰਾ ਦਿਲ ਮੇਰੇ ਹੱਥਾਂ ਵਿੱਚੋਂ ਨਿਕਲ ਗਿਆ ਹੈ, ਜਿਵੇਂ ਸਦਾ ਲਈ ਚਕਨਾ ਚੂਰ ਹੋ ਗਿਆ ਹੋਵੇ। ਜਿੱਥੇ ਕਦੀ ਹੀਰੇ ਲਿਸ਼ਕਦੇ ਸਨ ਹੁਣ ਮੇਰੇ ਵਾਲ ਮਿੱਟੀ ਨਾਲ ਅੱਟੇ ਪਏ ਨੇ। 9 ਲੱਖਾਂ ਹਾਰ ਮੇਰੇ ਲਈ ਕੁਝ ਵੀ ਨਹੀਂ, ਲੈ ਜਾ ਇਹ ਨਵੀਂ ਰਾਣੀ ਰਸ਼ੀਲਾ ਲਈ ਲੈ ਜਾ, ਇਹ ਉਸਨੂੰ ਹੀ ਸਜਦਾ ਏ ਜਿਸ ਨੂੰ ਮਹਾਰਾਜ ਪਿਆਰ ਕਰਦੇ ਨੇ। ਸ਼ਾਂਤੀ ਨੂੰ ਰਸ਼ੀਲਾ ਨੇ ਫਿਰ ਟੋਕ ਦਿੱਤਾ, ਇਸਦਾ ਮਤਲਬ ਹੈ ਉਹ ਮੈਨੂੰ ਦੇ ਦੇਵੇਗੀ, ਕਿੰਨੀ ਚੰਗੀ ਹੈ ਉਹ, ਕਦੋਂ ਲਿਆਏਗੀ ਤੂੰ ਹਾਰ, ਉਹ ਬਦਲੇ ਵਿੱਚ ਕੁਝ ਨਹੀਂ ਮੰਗਦੀ, ਨਾ ਹੀਰੇ ਨਾ ਪੈਸੇ। ਉਫ, ਮੈਂ ਸੋਚ ਵੀ ਨਹੀਂ ਸੀ ਸਕਦੀ, ਇਸ ਧਰਤੀ 'ਤੇ ਅਜਿਹੀਆਂ ਔਰਤਾਂ ਵੀ ਨੇ ਅਤੇ ਉਹ ਬਿਲਕੁਲ ਸਾਡੇ ਵਾਂਗ ਹੀ ਸਾਹ ਲੈਂਦੀਆਂ ਨੇ, ਰਸ਼ੀਲਾ ਨੇ ਕਿਹਾ। ਆਹ, ਕਿੰਨਾ ਅਸੰਭਵ ਏ, ਸ਼ਾਂਤੀ ਨੇ ਗੱਲ ਤੋਰੀ। ਉਹ ਕਹਿੰਦੀ ਏ ਉਸਨੂੰ ਗਹਿਣੇ ਨਹੀਂ ਚਾਹੀਦੇ ਕਿਉਂਕਿ ਉਹ ਹੇਰਵੇਂ ਨਾਲ ਮਰ ਰਹੀ ਏ। ਉਹ ਇੱਕ ਪਤਨੀ ਹੋਣ ਦੇ ਨਾਤੇ ਚਾਹੁੰਦੀ ਏ ਕਿ ਤੁਸੀਂ ਮਹਾਰਾਜ ਨੂੰ ਕਹੋ ਕਿ ਉਹ ਇੱਕ ਦਿਨ ਅਤੇ ਇੱਕ ਰਾਤ ਲਈ ਉਸਦੇ ਮਹਿਲ ਵਿੱਚ ਤਸ਼ਰੀਫ ਲਿਆਉਣ। ਉਹ ਮੈਨੂੰ ਕਹਿਣ ਲੱਗੀ ਉਹ ਉਸੇ ਦਾ ਹੀ ਹੈ, ਪਰ ਉਹ ਰਾਜੇ ਨੂੰ ਮੇਰੇ ਮਹਿਲ ਵਿੱਚ ਜ਼ਰੂਰ ਭੇਜ ਸਕਦੀ ਹੈ। ਰਾਜੇ ਦੀ ਇੱਕ ਫੇਰੀ 'ਤੇ ਹੀ 9 ਲੱਖਾਂ ਹਾਰ ਉਸਦਾ ਹੋ ਜਾਵੇਗਾ। ਜਿਵੇਂ ਹੀ ਮਹਾਰਾਜ ਮਹਿਲ ਵਿੱਚ ਪੈਰ ਧਰਨਗੇ 9 ਲੱਖਾਂ ਉਸਦੇ ਮਹਿਲ ਵਿੱਚ ਪੁੱਜ ਜਾਵੇਗਾ, ਉਹ ਰਸ਼ੀਲਾ ਦੇ ਗਲੇ ਦਾ ਹਾਰ ਬਣ ਜਾਵੇਗਾ। ਆਹ, ਕਿੰਨੀ ਸੌਖੀ ਗੱਲ ਹੈ, ਇੱਕ ਮਰਨ ਕੰਢੇ ਪਈ ਔਰਤ ਮਹਾਰਾਜ ਨੂੰ ਕਿੰਨਾ ਕੁ ਚਿਰ ਰੱਖ ਲਵੇਗੀ। ਮਹਾਰਾਜ ਵੀ ਰਸ਼ੀਲਾ ਦੇ ਰੂਪ ਨੂੰ ਕਿਵੇਂ ਭੁੱਲ ਜਾਣਗੇ। ਮੈਂ ਅੱਜ ਹੀ ਪ੍ਰਬੰਧ ਕਰਾਂਗੀ, ਇਹ ਬਹੁਤ ਆਸਾਨ ਹੈ। ਸੋ 9 ਲੱਖਾਂ ਮੇਰਾ ਹੋ ਗਿਆ। ਸ਼ਾਂਤੀ, ਤੂੰ ਲਿਆਵੇਂਗੀ ਤੂੰ, ਰਸ਼ੀਲਾ ਨੇ ਕਿਹਾ। ਉਸੇ ਰਾਤ ਹੀ 9 ਲੱਖਾਂ ਹਾਰ ਮੇਰੀ ਰਾਣੀ ਕੋਲ ਪੁੱਜ ਜਾਵੇਗਾ। ਸਹਿਜਵਤੀ ਕਹਿੰਦੀ ਸੀ ਕਿ ਉਹ ਆਪਣੇ ਵਿਸ਼ਵਾਸੀ ਗੋਲੀ ਰਾਹੀਂ ਆਪ ਭੇਜੇਗੀ। ਸ਼ਾਂਤੀ ਨੇ ਗੱਲ ਜਾਰੀ ਰੱਖੀ। ਗੁਰੂ ਪਿਆਰੀ ਸਾਧ ਸੰਗਤ ਜੀ, इस लिखत का अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।